ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਇਹ ਫਿਰ ਇਹ ਉੱਧਰ ਕਰੋ ਨਾ, ਇਹ ਉੱਧਰ ਕਰੋ।
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਰਚੰਤ ਜੀ ਰਚਨਾ, ਮਾਤ ਗਰਭ ਅਸਥਾਪਨੰ, ਸਾਸ ਸਾਸ ਸਿਮਰੰਤ ਨਾਨਕ, ਮਹਾ ਅਗੰਨਾ ਬਿਨਾਸਨੰ। ਰਚੰਤ ਜੀ ਰਚਨਾ, ਮਾਤ ਗਰਭ ਅਸਥਾਪਨੰ, ਸਾਸ ਸਾਸ ਸਿਮਰੰਤ ਨਾਨਕ, ਮਹਾ ਅਗੰਨਾ ਬਿਨਾਸਨੰ। ਮੁਖ ਤਲੈ ਪੈਰ ਉਪਰੇ, ਵਸੰਦੋ ਕੋਥੜੈ ਥਾਏ, ਨਾਨਕ ਸੋ ਧਣੀ ਕਿਉ ਵਿਸਾਰਿਓ, ਉਦਰੈ ਜਿਸ ਦੈ ਨਾਏ। ਪੌੜੇ ਰਗਤ ਬਿੰਦ ਕਰ ਨਿਮਿਆ, ਅਗਨ ਉਦਰ ਮਜਾਰ, ਉਰਦ ਮੁਖ ਕੁਚੀਲ ਬਿਕਲ, ਨਰਕ ਘੋਰ ਗੁਬਾਰ। ਹਰ ਸਿਮਰਤ ਤੂੰ ਨਾ ਜਲੇ, ਮਨ ਤਨ ਉਰ ਧਾਰ, ਬਿਖਮ ਥਾਨੋ ਜਿਨ ਰੱਖਿਆ, ਤਿਸ ਤਿਲ ਨਾ ਵਿਸਾਰ। ਪ੍ਰਭ ਵਿਸਰਤ ਸੁਖ ਕਦੇ ਨਾਹੀ, ਜਸ ਜਨਮ ਹਾਰ। ਬਿਖਮ ਥਾਨੋ ਜਿਨ ਰੱਖਿਆ, ਤਿਸ ਤਿਲ ਨਾ ਵਿਸਾਰ। ਪ੍ਰਭ ਬਿਸਰਤ ਸੁਖ ਕਦੇ ਨਾਹੀ, ਜਸ ਜਨਮ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤ ਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗੁਰਬਾਸ ਨਾ ਪਰਿਆ ਰੇ। ਭਗਤ ਵਸ਼ਲ ਪਤਤ ਪਾਵਨ, ਕਿਰਪਾ ਸਿੰਧ ਦੀਨ ਦਿਆਲ, ਦਸਾਂ ਪਾਤਸ਼ਾਹੀਆਂ ਦੀ ਜੋਤ ਸਰਬ ਸਾਂਝੀ ਵਾਲਤਾ ਦੇ ਮੁਜੱਸਮੇ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਬਖਸ਼ਿਸ਼ ਭਰੀ ਚਰਨ ਸ਼ਰਨ ਵੇ ਸੁਭਾਏ ਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਨਿਤਾ ਪ੍ਰਤੀ ਦੀ ਤਰ੍ਹਾਂ ਸਤਸੰਗਤ ਦੀ ਯੁੱਗ ਦੁਆਰਾ ਗੁਰੂ ਚਰਨਾਂ ਵਿੱਚ ਜੁੜ ਬੈਠ ਕੇ ਮਾਲਕ ਦਾ ਹਰ ਜਸ ਗਾਇਨ ਕਰਨ ਦਾ ਸਰਵਣ ਕਰਨ ਦਾ ਸੁਭਾਗ ਸਭਾ ਪ੍ਰਾਪਤ ਹੋ ਰਿਹਾ ਹੈ। ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਘਰ ਦੀ ਮਰਿਆਦਾ ਅਨੁਸਾਰ ਨਿਤਾ ਪ੍ਰਤੀ ਹੀ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮਨੁੱਖਤਾ ਦੇ ਰੂਹਾਨੀਅਤ ਦੇ ਸੋਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਹਣੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਬਖਸ਼ਿਸ਼ ਕਰਦੇ ਹਨ ਉਸ ਦੀ ਵਿਚਾਰ ਗੁਰੂ ਦੀਆਂ ਸੰਗਤਾਂ ਦੇਸ਼ ਵਿਦੇਸ਼ ਵਿੱਚ ਜੁੜ ਬੈਠ ਕੇ ਸਰਵਣ ਕਰਦੀਆਂ ਹਨ। ਅੱਜ ਜੋ ਸਤਿਗੁਰਾਂ ਨੇ ਤਰੁੱਠ ਕੇ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਜੈਤ ਸ੍ਰੀ ਰਾਗ ਦੀ ਵਾਰ ਅੰਦਰ ਪੰਚਮ ਪਿਤਾ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿਰਜਣਹਾਰੇ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 706 'ਤੇ ਸ਼ੋਭਨੀਕ ਹਨ। ਇਸ ਵਾਰ ਵਿੱਚ ਪੌੜੀਆਂ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਦੀਆਂ ਔਰ ਹਰ ਪੌੜੀ ਤੋਂ ਪਹਿਲਾਂ ਇੱਕ ਇੱਕ ਸ਼ਲੋਕ ਉਹ ਵੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਆਪਣਾ ਉਚਾਰਨ ਕੀਤਾ ਹੋਇਆ ਹੈ। 22 ਵਾਰਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਵਾਰਾਂ ਦਾ ਜਦੋਂ ਪਾਠ ਪੜ੍ਹੀਏ ਤਾਂ ਇਸ ਪ੍ਰਕਾਰ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਤਿੰਨ ਤਰ੍ਹਾਂ ਦੀ ਸ਼ੈਲੀ ਵੱਖ ਵੱਖ ਵਾਰਾਂ ਵਿੱਚ ਤਰਤੀਬ ਜਿਹੜੀ ਹੈ ਉਹ ਸਤਿਗੁਰਾਂ ਨੇ ਵਰਤੀ ਹੈ। ਜਿਵੇਂ ਬਸੰਤ ਕੀ ਵਾਰ ਅਤੇ ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸਤਹਿ ਡੂਮ ਆਖੀ ਉਹ ਕੇਵਲ ਪੌੜੀਆਂ ਹਨ। ਕੁਝ ਵਾਰਾਂ ਐਸੀਆਂ ਨੇ ਜਿਨ੍ਹਾਂ ਵਿੱਚ ਪਹਿਲਾਂ ਜਿਵੇਂ ਸਲੋਕ ਮਹੱਲਾ ਤੀਜਾ ਫਿਰ ਮਹੱਲਾ ਤੀਜਾ ਫਿਰ ਪੌੜੀ ਆਉਂਦੀ ਹੈ ਪਰ ਜੈਤਸਰੀ ਦੀ ਵਾਰ ਦਾ ਆਪਣਾ ਸਰੂਪ ਜਿਹੜਾ ਹੈ ਇਹ ਥੋੜ੍ਹਾ ਜਿਹਾ ਨਵੇਕਲਾ ਹੈ ਕਿਉਂਕਿ ਇਸ ਵਾਰ ਵਿੱਚ ਕੇਵਲ ਇੱਕ ਸ਼ਲੋਕ ਹੈ ਅਤੇ ਸਾਰੇ ਦੇ ਸਾਰੇ ਸ਼ਲੋਕ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਆਪਣੇ ਉਚਾਰਨ ਕੀਤੇ ਹੋਏ ਨੇ। ਜਦੋਂ ਆਪ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਂ ਹੁਣ ਗੁਰਮੁਖ ਪਿਆਰਿਆਂ ਪਾਸੋਂ ਮੁੱਖ ਵਾਕ ਦਾ ਪਾਠ ਸਰਵਣ ਕੀਤਾ ਪੜ੍ਹਦਿਆਂ ਅਤੇ ਸਰਵਣ ਕਰਦਿਆਂ ਇਸ ਗੱਲ ਦਾ ਬੋਧ ਹੋ ਰਿਹਾ ਸੀ ਕਿ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਰਾਹੀਂ ਸਾਨੂੰ ਜੀਵਾਂ ਨੂੰ ਪਰਮਾਤਮਾ ਦੇ ਪਰ ਉਪਕਾਰ ਚੇਤੇ ਕਰਾ ਕੇ ਉਸ ਸਿਰਜਣਹਾਰੇ ਨਿਰੰਕਾਰ ਪ੍ਰਭੂ ਜੀ ਦੇ ਸਿਮਰਨ ਵਿੱਚ ਜੁੜਨ ਲਈ ਪ੍ਰੇਰਿਤ ਕਰਦੇ ਨੇ। ਵੈਸੇ ਤਾਂ ਮਨੁੱਖਤਾ ਦੇ ਉੱਪਰ ਪਰਮਾਤਮਾ ਦੇ ਬਹੁਤ ਪਰਉਪਕਾਰ ਹਨ ਪਰ ਇਹ ਪਰਉਪਕਾਰ ਬਹੁਤ ਵੱਡਾ ਹੈ ਕਿ ਪ੍ਰਭੂ ਨੇ ਮਾਤਾ ਦੇ ਰਕਤ ਅਤੇ ਪਿਤਾ ਦੇ ਬਿੰਦ ਦੇ ਸੁਮੇਲ ਤੋਂ ਬੜਾ ਹੀ ਸੁੰਦਰ ਸਰੀਰ ਰਚ ਕਰਕੇ ਇਹਦੇ ਵਿੱਚ ਆਪਣੀ ਜੋਤ ਨੂੰ ਟਿਕਾਇਆ ਹੈ। ਇੰਜ ਕਹਿ ਲਈਏ ਕਿ ਜਿਵੇਂ ਕਿਤੇ ਮਿੱਟੀ ਨੂੰ ਰਤਨ ਬਣਾ ਦਿੱਤਾ ਹੋਵੇ ਇਸ ਮਿੱਟੀ ਦੇ ਸਰੀਰ ਅੰਦਰ ਚੱਲਣ ਫਿਰਨ ਦੀ ਸੁਣਨ ਦੀ ਬੋਲਣ ਦੀ ਵੇਖਣ ਦੀ ਸਮਰੱਥਾ ਮਾਲਕ ਨੇ ਟਿਕਾ ਦਿੱਤੀ ਹੈ। साहब ने बार बार सानू प्रेरित किया कि जिस प्रभु की कृपा दे नाल तेनू ये दुर्लभ दे प्राप्त हुई है तू सदा उदी याद विच जुड़ जे प्रसाद पाई दुर्लभ दे नानक तांकी भगत करे जिन तू साज सवार शिंगारिया। तीन गल्लां ने कि पहला तेनू साजिया फिर उन्हें सवारिया ते सवार के तेनू चंगी तरह शिंगार के जगत विच भेजिया। गर्भ अगन मैं जिन्हें उभारिया राखनहार संभार जना सगले छोड़ विचार मना। हे मेरे मना होर सारिया विचारा छड़ के उस प्रभु नू सिमरिया कर जिन्हें तेरी माता दे गर्भ विच माता दे उदर विच तेरी रखिया कीती है। समुचे ही प्रभु भगत इस गल नाल सहमत ने कि मनुख दा जेड़ा शरीरक वजूद है ये तकरीबन माता दे उदर विच जिन्हों 9 या 10 महीने का समा लगता है। पहले जेड़े 6 महीने हैं उत्थे सतगुरु जी शब्द वरदे ने तू माता दे पेट विच निम्या भाव उग्या। तो अगले जेड़े 3 महीने ने जदों मनुख का वजूद होंद विच आ जांदा है तो फिर मनुख का जन्म इस संसार दे अंदर हुंदा है। 2 शब्द एक निम्या ते एक जम्या। भट्टां दे सवैयां तो पहला धन गुरु अर्जन देव साहब जी दे अपने उचारण किए हुए सवैये ने सवैये श्री मुख बाकै महला 5। उन्हां सवैयां विच वी सतगुरु जी जिक्र करदे ने रंचक रेत खेत तन निर्मत दुर्लभ दे सवार धरी खान पान सोधे सुख पुंचत संकट काट बिपत हरी। जिहदा भाव है कि रंचक रेत एक रंच भर पिता दा बिंद वेख ओ बीज मात्र ते माता दा पेट एक खेत दी न्याई एक पैली दी तरह है। प्रभु ने माता दे उदर विच भाव तेरे इस शरीर नू निम्या भाव उगाया। साहब दे बचन ने रंचक रेत खेत तन निर्मत दुर्लभ दे सवार धरी तेरी इस दुर्लभ दे नू सवारिया ते फिर जो जो इहदियां लोड़ां सन खान पान जिस तरह का तेनू भोजन चाहिदा सी जिस तरह का तू पहरावा पहनना है वेख मालक ने तेनू किन्नियां दातां दित्तियां ने रहण वास्ते महल माड़ियां खान पान सोधे सुख पुंचत हर तरह के तेनू सुख दिते। ते सब तो वड्डी गल के संकट काट बिपत हरी तेरा बहुत वड्डा संकट कट के तेरी उस बिपता नू दूर कीता क्योंकि माता दे उदर विच जदों तेरा निवास सी सारे महापुरख प्रभु भगत इस गल नाल सहमत ने कि मनुख दे पैर उपर नू सन ते सिर थले नू सी माता दे उदर वाला पानी जेड़ा सी इहदे मूँह विच इहदियां अखां विच पै रिहा सी। बड़ी बिखम बड़ी नरकमई अवस्था दे विच पुट्ठा लटक के बार बार जोदड़ियां कर रहा सी मालक जी कृपा करो मेरी ये बिपता मेरा ये संकट दूर कर दिओ मैं जन्म लैण तो बाद सवास सवास तुहानू सिमरांगा। पर होया कि जदों जन्म लै के संसार अंदर आया विच्चों गर्भ निकल आया खसम वसार दुनी चित लाया। इस करके भगत कबीर जी ने सानू चेते कराया है कि आ जेड़ा तन है तू एदा फजूल हंकार करी फिरदा इनू भावें मरन तो बाद साड़ दईए सवाह बन जांदा भावें इनू कोई कब्र विच दब दवे उत्थे कीड़ियां दा दल इनू खा लैंदा इहदी किन्नी क हस्ती है किन्ना किहदा वजूद है। वेख ਜਿਵੇਂ ਕਿਤੇ ਕੱਚੀ ਗਾਗਰ ਵਿੱਚ ਕੱਚੇ ਘੜੇ ਵਿੱਚ ਪਾਣੀ ਪਾ ਦਈਏ ਅਤੇ ਉਹ ਗਲ ਜਾਂਦਾ, ਪਾਣੀ ਬਾਹਰ ਨੂੰ ਨਿਕਲਦਾ, ਇਵੇਂ ਤੇਰਾ ਇਹ ਸਰੀਰ ਇੱਕ ਕੱਚਾ ਘੜਾ ਜਿਹਦੇ ਵਿੱਚ ਸਵਾਸਾਂ ਰੂਪੀ ਪਾਣੀ ਹੈ। ਜਿਵੇਂ ਘੜੇ ਵਿੱਚ ਪਾਣੀ ਪੈਣ ਨਾਲ ਉਹ ਗਲ ਜਾਂਦਾ, ਤੇਰੇ ਅੰਦਰੋਂ ਵੀ ਜਦੋਂ ਸਵਾਸ ਖਤਮ ਹੋ ਗਏ, ਤੇਰਾ ਵਜੂਦ ਵੀ ਖਤਮ ਹੋ ਜਾਣਾ। ਭਗਤ ਕਬੀਰ ਜੀ ਨੇ ਸੁਚੇਤ ਕੀਤਾ, ਜਬ ਜਰੀਐ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਇਹਾ ਤਨ ਕੀ ਇਹ ਵਡਾਈ। ਕਹਿੰਦੇ ਇਸ ਸਰੀਰ ਦੀ ਇੰਨੀ ਕੁ ਵਡਿਆਈ ਹੈ ਨਾ, ਤੂੰ ਇਹਦੇ 'ਤੇ ਹੰਕਾਰ ਕਰਦਾ। ਉਹਨਾਂ ਨੇ ਸੰਬੋਧਨ ਕਰਕੇ ਕਿਹਾ ਜੀਵ ਨੂੰ, ਕਾਏ ਭਈਆ ਫਿਰ ਤੋਂ ਫੁੱਲਿਆ ਫੁੱਲਿਆ। ਭਈਆ ਦਾ ਅਰਥ ਹੈ ਭਰਾ। ਹੇ ਭਰਾਵਾ, ਤੂੰ ਕਾਹਦੇ ਲਈ ਹੈਂਕੜਬਾਜ਼ ਬਣ ਕੇ, ਤੂੰ ਕਾਹਦੇ ਲਈ ਫੁੱਲਿਆ ਫੁੱਲਿਆ, ਕਾਹਦੇ ਲਈ ਤੂੰ ਭੂਤਰਿਆ ਭੂਤਰਿਆ ਫਿਰਦਾ? ਤੈਨੂੰ ਉਹ ਦਿਨ ਭੁੱਲ ਗਿਆ, ਆ ਕੱਲ੍ਹ ਦੀਆਂ ਗੱਲਾਂ ਨੇ, ਜਦੋਂ ਤੂੰ ਮਾਤਾ ਦੇ ਉਧਰ ਵਿੱਚ ਪੁੱਠਾ ਲਟਕਿਆ ਹੋਇਆ ਸੈਂ। ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ, ਜਬ ਦਸ ਮਾਸ ਉਰਧ ਮੁੱਖ ਰਹਿਤਾ, ਸੌ ਦਿਨ ਕੈਸੇ ਭੁੱਲਿਆ। ਕਹਿੰਦੇ ਬਸ ਤੈਨੂੰ ਉਹ ਭੁੱਲ ਗਿਆ ਦਿਨ, ਜਦੋਂ ਪੈਰ ਤੇਰੇ ਉੱਪਰ ਨੂੰ ਸਨ ਅਤੇ ਸਿਰ ਤੇਰਾ ਥੱਲੇ ਨੂੰ ਸੀ, ਬੜੀ ਵਿਖਮ ਘੋਰ ਨਰਕਮਈ ਅਵਸਥਾ ਵਿੱਚ ਹੈ। ਅਤੇ ਧੰਨ ਗੁਰੂ ਅਰਜਨ ਦੇਵ ਜੀ ਮਨੁੱਖ ਨੂੰ ਚੇਤਾ ਕਰਾਉਂਦੇ ਨੇ, ਰੰਚਕ ਰੇਤ ਖੇਤ ਤਨ ਨਿਰਮਤ, ਦੁਰਲਭ ਦੇਹ ਸਵਾਰ ਧਰੀ, ਖਾਨ ਪਾਨ ਸੋਧੇ ਸੁੱਖ ਪੁੰਚਤ, ਸੰਕਟ ਕਾਟ ਵਿਪਤ ਹਰੀ। ਵੇਖ ਮਾਲਕ ਨੇ ਤੈਨੂੰ ਕਿੰਨੀਆਂ ਦਾਤਾਂ ਦਿੱਤੀਆਂ ਨੇ, ਇਸ ਮਿੱਟੀ ਦੇ ਸਰੀਰ ਅੰਦਰ ਐਸੀ ਸੋਝੀ ਰੱਖ ਦਿੱਤੀ ਕਿ ਤੈਨੂੰ ਗਿਆਨ ਹੋਇਆ ਕਿ ਤੇਰੇ ਮਾਤਾ ਪਿਤਾ ਕੌਣ ਨੇ, ਤੇਰੇ ਭੈਣ ਭਰਾ ਕੌਣ ਨੇ। ਮਾਤ ਪਿਤਾ ਭਾਈ ਅਰ ਬੰਧਪ, ਬੂਜਨ ਕੀ ਸਭ ਸੂਝ ਪਰੀ, ਵਰਧਮਾਨ ਹੋਵਤ ਦਿਨ ਪ੍ਰਤ ਨਿਤ। ਵੇਖ ਤੂੰ ਪਹਿਲਾਂ ਬਾਲਕ ਹੈ, ਫਿਰ ਜਵਾਨੀ ਆਈ, ਹੌਲੀ ਹੌਲੀ ਤੇਰਾ ਸਰੀਰ ਵੱਧਦਾ ਗਿਆ, ਪਰ ਇੱਕ ਦਿਨ ਚੇਤਾ ਰੱਖੀ ਕਿ ਇਹਦੇ 'ਤੇ ਬੁਢਾਪਾ ਵੀ ਆਉਣਾ। ਇਸ ਕਰਕੇ ਤੂੰ ਮਾਲਕ ਨੂੰ ਚੇਤੇ ਕਰ, ਮਾਲਕ ਨੂੰ ਸਿਮਰ। ਵਰਧਮਾਨ ਹੋਵਤ ਦਿਨ ਪ੍ਰਤ ਨਿਤ, ਆਵਤ ਨਿਕਟ ਬਿਖਮ ਜਰੀ। ਬੜਾ ਬਿਖਮ ਔਖਾ ਜਿਹੜਾ ਜਾਰ ਬੁਢਾਪਾ ਹੈ ਨਾ, ਇਹ ਤੇਰੇ ਨੇੜੇ ਆ ਰਿਹਾ। ਰੇ ਗੁਣਹੀਨ ਦੀਨ ਮਾਇਆ ਕ੍ਰਿਮ, ਸਿਮਰ ਸੁਆਮੀ ਏਕ ਘਰੀ। ਹੇ ਗੁਣਾਂ ਤੋਂ ਹੀਣੇ, ਹੇ ਮਾਇਆ ਦੇ ਕੀੜੇ ਬਣੇ ਹੋਏ ਜੀਵ, ਉਸ ਮਾਲਕ ਨੂੰ ਤੂੰ ਇੱਕ ਘੜੀ ਹੀ ਸਿਮਰ, ਥੋੜ੍ਹਾ ਸਮਾਂ ਹੀ ਸਿਮਰ, ਜਿਹਦੇ ਇੰਨੇ ਵੱਡੇ ਪਰਉਪਕਾਰ ਨੇ, ਉਹਦੇ ਅੱਗੇ ਅਰਦਾਸ ਕਰਿਆ ਕਰ। ਕਰ ਗੈ ਲਿਹੋ ਕਿਰਪਾਲ ਕਿਰਪਾ ਨਿਧ, ਹੇ ਮੇਰੇ ਮਾਲਕ ਤੂੰ ਕਿਰਪਾ ਕਰ, ਸਾਡੇ ਜੀਵਾਂ 'ਤੇ ਦਇਆ ਕਰ। ਨਾਨਕ ਕਾਟ ਭਰਮ ਭਰੀ, ਸਾਡੇ ਸਿਰ ਤੋਂ ਜਿਹੜੀ ਭਰਮਾਂ ਦੀ ਪੰਡ ਹੈ ਉਹਨੂੰ ਉਤਾਰ ਦੇ, ਭਾਵ ਭਰਮ ਸਾਡੀ ਜ਼ਿੰਦਗੀ ਦੇ ਵਿੱਚੋਂ ਕੱਟ ਦੇ। ਸਾਹਿਬ ਨੇ ਇਸ ਗੱਲ ਦੀ ਸੋਝੀ ਕਰਵਾਈ ਹੈ ਕਿ ਮਨੁੱਖ ਦਾ ਪਹਿਲਾਂ ਵਜੂਦ ਕਿਸ ਤਰ੍ਹਾਂ ਬਣਿਆ, ਅਤੇ ਜਦੋਂ ਮਨੁੱਖ ਸਵਾਸ ਸਵਾਸ ਮਾਲਕ ਨੂੰ ਚੇਤੇ ਕਰਦਾ ਸੀ, ਪਰ ਅੱਜ ਉਹਦੇ ਕੀਤੇ ਹੋਏ ਪਰ ਉਪਕਾਰਾਂ ਨੂੰ ਇਹਨੇ ਵਿਸਾਰ ਦਿੱਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ, ਜਦੋਂ ਸ੍ਰਿਸ਼ਟੀ ਰਚਨਾ ਦਾ, ਜੀਵ ਦੀ ਹੋਣ ਦਾ ਉਹ ਜ਼ਿਕਰ ਕਰਦੇ ਨੇ, ਅਤੇ ਉਹਨਾਂ ਨੇ ਇਸ਼ਾਰੇ ਮਾਤਰ ਸਮਝਾਇਆ ਕਿ ਕਦੇ ਸਮਾਂ ਸੀ ਕਿ ਨਾ ਤਾਂ ਆਹ ਪੰਜ ਭੂਤਕ ਸਰੀਰ ਸੀ, ਆਹ ਜਿਹੜਾ ਮਾਸ ਦਾ ਲੁੱਥੜਾ, ਨਾ ਤਾਂ ਇਹ ਸੀ ਅਤੇ ਨਾ ਇਹਦੇ ਵਿੱਚ ਚੱਲਣ ਵਾਲੇ ਸਵਾਸ ਸਨ। ਕਿਉਂਕਿ ਇੱਕ ਸਮਾਂ ਐਸਾ ਸੀ, ਬਾਣੀ ਵਿੱਚ ਜ਼ਿਕਰ ਆਉਂਦਾ, ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਫਾਰਾ, ਨਾ ਚੰਦ ਨਾ ਸੂਰਜ ਚੰਦ, ਨਾ ਕੋਈ ਧਰਤੀ ਨਾ ਆਕਾਸ਼, ਪੌਣ ਨਾ ਪਾਣੀ, ਇੱਥੇ ਕੁਝ ਵੀ ਐਸਾ ਸੰਸਾਰ ਦੇ ਅੰਦਰ ਨਾ ਦਿਨ ਰੈਨ, ਨਾ ਚੰਦ, ਨਾ ਸੂਰਜ, ਸੁੰਨ ਸਮਾਧ ਲਗਾਏ ਦਾ, ਖਾਣੀ ਨਾ ਬਾਣੀ, ਪੌਣ ਨਾ ਪਾਣੀ, ਓਪਤ ਖਪਤ ਨਾ ਆਵਣ ਜਾਣੀ, ਖੰਡ ਬ੍ਰਹਿਮੰਡ ਸਪਤ ਨਹੀਂ ਸਾਗਰ, ਨਦੀ ਨਾ ਨੀਰ ਵਹਾਏ ਦਾ। ਭਾਵ ਕੁਝ ਵੀ ਇਸ ਜਗਤ ਵਿੱਚ ਨਹੀਂ ਸੀ, ਇਹ ਹੋਂਦ ਵਿੱਚ ਕਿਵੇਂ ਆਇਆ, ਜਾਂ ਤਿਸ ਭਾਣਾ ਤਾਂ ਜਗਤ ਉਪਾਇਆ, ਬਾਜ ਕਲਾ ਅਡਾਣ ਰਹਾਇਆ, ਖੰਡ ਬ੍ਰਹਿਮੰਡ ਪਤਾਲ ਅਰੰਭੇ, ਗੁਪਤੋਂ ਪ੍ਰਗਟੀ ਆਏਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ ਪ੍ਰਥਮੇ ਸਾਸ ਨਾ ਮਾਸ ਸਨ, ਸਭ ਤੋਂ ਪਹਿਲਾਂ ਜਦੋਂ ਕੁਝ ਵੀ ਨਹੀਂ ਸੀ ਇਸ ਦੁਨੀਆ ਦੇ ਅੰਦਰ, ਇਸ ਸੰਸਾਰ ਦੇ ਅੰਦਰ ਨਾ ਤਾਂ ਸਵਾਸ ਸਨ ਅਤੇ ਨਾ ਇਹ ਸਰੀਰ ਰੂਪੀ ਮਾਸ ਦਾ ਲੋਥੜਾ ਸੀ। ਪ੍ਰਥਮੇ ਸਾਸ ਨਾ ਮਾਸ ਸਨ, ਅੰਧ ਧੁੰਦ ਕਿਛ ਖਬਰ ਨਾ ਪਾਈ, ਰਕਤ ਬਿੰਦ ਕੀ ਦੇਹ ਰਚ, ਪਾਂਚ ਤੱਤ ਕੀ ਜੜਤ ਜੜਾਈ, ਪੌਣ ਪਾਣੀ ਬੈ ਸੰਤਰੋ, ਚੌਥੀ ਧਰਤੀ ਸੰਗ ਸਮਾਈ, ਪੰਚਮ ਵਿੱਚ ਆਕਾਸ਼ ਕਰ, ਛੱਠਮ ਕਰਤਾ ਅਦ੍ਰਿਸ਼ਟ ਸਮਾਈ। ਪਰਮਾਤਮਾ ਨੇ ਪੰਜਾਂ ਤੱਤਾਂ ਦਾ ਇਹ ਸਰੀਰ ਰਚ ਕੇ ਇਹਦੇ ਵਿੱਚ ਛੇਵਾਂ ਉਹ ਆਪ ਬੈਠ ਗਿਆ। ਕਈ ਵਾਰ ਇਹ ਪ੍ਰਸ਼ਨ ਹੈ ਕਿ ਪਰਮਾਤਮਾ ਕਿੱਥੇ ਹੈ? ਸਾਹਿਬ ਕਹਿੰਦੇ ਪੰਜਾਂ ਤੱਤਾਂ ਦਾ ਤੇਰਾ ਸਰੀਰ ਹੈ ਅਤੇ ਛੇਵਾਂ ਇਹਦੇ ਵਿੱਚ ਉਹ ਆਪ ਹੈ, ਕਿਤੇ ਬਾਹਰ ਨਹੀਂ। ਇਹਨੂੰ ਆਪਣੇ ਅੰਦਰੋਂ ਹੀ ਲੱਭਣ ਦਾ ਯਤਨ ਕਰ, ਉਹ ਤੇਰੇ ਤੋਂ ਵੱਖ ਨਹੀਂ ਹੈ, ਉਹ ਤੇਰੇ ਵਿੱਚ ਹੀ ਬੈਠਾ ਹੋਇਆ। ਜਿਸ ਦਿਨ ਤੋਂ ਤੈਨੂੰ ਉਹਨੇ ਸਾਜਿਆ, ਜਿਸ ਦਿਨ ਤੋਂ ਤੈਨੂੰ ਉਹਨੇ ਬਣਾਇਆ, ਉਸ ਦਿਨ ਤੋਂ ਉਹਨੇ ਆਪਣਾ ਨਿਵਾਸ ਵੀ ਤੇਰੇ ਅੰਦਰ ਹੀ ਰੱਖਿਆ ਹੋਇਆ। ਇਸ ਕਰਕੇ ਉਹ ਕਿਤੇ ਬਾਹਰ ਨਹੀਂ, ਉਹਨੂੰ ਆਪਣੇ ਅੰਦਰ ਝਾਤ ਮਾਰ। ਜਿਵੇਂ ਭਗਤ ਰਵਿਦਾਸ ਜੀ ਦੇ ਬਚਨ ਨੇ ਕਿ ਮਨੁੱਖ ਦੇ ਸਰੀਰ ਦੀ ਰਚਨਾ ਕਿਵੇਂ ਰਚੀ ਗਈ, ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ। ਕਿ ਪਾਣੀ ਦੀਆਂ ਕੰਧਾਂ ਨੇ, ਹਵਾ ਦਾ ਥਮਲਾ ਹੈ, ਮਾਤਾ ਦੇ ਰਕਤ ਅਤੇ ਪਿਤਾ ਦੇ ਬਿੰਦ ਦਾ ਗਾਰਾ, ਹੱਡੀਆਂ ਦਾ ਇਹਦੇ ਵਿੱਚ ਸਰੀਆ ਪਾਇਆ ਹੋਇਆ। ਅਤੇ ਵੇਖੋ ਮਨੁੱਖ ਦਾ ਇਹ ਸਰੀਰ ਰੂਪੀ ਮਹੱਲ ਹੋਂਦ ਵਿੱਚ ਆਇਆ ਅਤੇ ਇਹਦੇ ਵਿੱਚ ਜੀਵ ਰੂਪੀ ਪੰਛੀ ਦਾ ਟਿਕਾਣਾ ਬਣਾਇਆ। ਇਸੇ ਕਰਕੇ ਕਿਹਾ, ਇਹ ਜੀਵ ਤੂੰ ਸਰੀਰ ਨਹੀਂ ਹੈ, ਤੂੰ ਤਾਂ ਉਹ ਹੈ ਜਿਹੜਾ ਸਰੀਰ ਦੇ ਅੰਦਰ ਰਹਿ ਰਿਹਾ। ਤੂੰ ਜੀਵ ਹੈ ਅਤੇ ਤੇਰੇ ਨਾਲ ਹੀ ਤੇਰਾ ਸਿਰਜਣਹਾਰ ਪਰਮਾਤਮਾ, ਦੋਵੇਂ ਇੱਕੋ ਥਾਂ 'ਤੇ ਰਹਿੰਦੇ ਨੇ, ਪਰ ਮਿਲ ਬਾਤ ਨਾ ਕਰਤੇ ਭਾਈ। ਜਿਵੇਂ ਕੰਦੋਲੇ ਪਰਦੇਸ਼, ਇਸੇ ਤਰ੍ਹਾਂ ਧਨ ਪਿਰਕਾ ਇੱਕ ਹੀ ਸੰਗ ਵਾਸਾ ਵਿੱਚ ਹਉਮੈ ਭੀਤ ਕਰਾਰੀ। ਜੀਵ ਅਤੇ ਪਰਮਾਤਮਾ ਦੇ ਦਰਮਿਆਨ ਇੱਕ ਹਉਮੈ ਦਾ ਪਰਦਾ ਹੈ, ਹਉਮੈ ਦੀ ਕੰਧ ਹੈ। ਇਸ ਕਰਕੇ ਮਨੁੱਖ ਦੇ ਸਰੀਰ ਦੀ ਜਿਹੜੀ ਬਣਤਰ ਹੈ ਉਹਦਾ ਜ਼ਿਕਰ ਕੀਤਾ ਭਗਤ ਰਵਿਦਾਸ ਜੀ ਨੇ ਕਿ ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ। ਕਿਸੇ ਅਦੀਬ ਨੇ ਇਹਨਾਂ ਪਾਵਨ ਪੰਕਤੀਆਂ ਦਾ ਉਲੱਥਾ ਕਰਦਿਆਂ ਬੜਾ ਸੁੰਦਰ ਲਿਖਿਆ ਹੈ ਕਿ ਆਦਮੀ ਕਾ ਜਿਸਮ ਕਿਆ ਹੈ, ਜਿਸ ਪੇ ਸ਼ੈਦਾ ਹੈ ਜਹਾਂ, ਇੱਕ ਮਿੱਟੀ ਕੀ ਇਮਾਰਤ ਇੱਕ ਮਿੱਟੀ ਕਾ ਮਕਾਂ, ਚੂਨਾ ਗਾਰਾ ਖੂਨ ਇਸਕਾ, ਈਂਟੇ ਇਸਕੀ ਹੱਡੀਆਂ, ਚੰਦ ਸਵਾਸੋਂ ਪੇ ਖੜਾ ਜੇ ਖਿਆਲੀ ਆਸਮਾਂ, ਮੌਤ ਕੀ ਪੁਰਜ਼ੋਰ ਆਂਦੀ ਜਬ ਇਸੇ ਟਕਰਾਏਗੀ, ਦੇਖ ਲੈਣਾ ਜੇ ਇਮਾਰਤ ਟੂਟ ਕਰ ਗਿਰ ਜਾਏਗੀ। 15 ਭਗਤਾਂ ਵਿੱਚੋਂ ਭਗਤ ਬੇਣੀ ਜੀ, ਕਿਉਂਕਿ ਜਦੋਂ ਵੀ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰਨ ਦਾ ਸੁਭਾਗ ਪ੍ਰਾਪਤ ਹੋਵੇ, ਵੈਸੇ ਜੇ ਅੱਜ ਸਮੁੱਚੀ ਕੌਮ ਆਪਣੇ ਘਰਾਂ ਦੇ ਵਿੱਚ ਭਾਵੇਂ ਦੋ ਭਾਗ ਸੈਂਚੀਆਂ ਤੋਂ ਹੀ ਸਹਿਜ ਪਾਠ ਕਰਨਾ ਸ਼ੁਰੂ ਕਰ ਦੇਵੇ, ਬਹੁਤ ਸਾਰੇ ਸਿੱਖ ਕੌਮ ਦੇ ਦਰਪੇਸ਼ ਜਿਹੜੇ ਮਸਲੇ ਨੇ ਉਹ ਹੱਲ ਹੋ ਸਕਦੇ ਨੇ। ਕਿਉਂਕਿ ਅੱਜ ਅਸੀਂ ਕੀਤਾ ਕਰਾਇਆ ਪਾਠ ਚਾਹੁੰਦੇ ਹਾਂ, ਜਪਿਆ ਜਪਾਇਆ ਨਾਮ ਚਾਹੁੰਦੇ ਹਾਂ, ਪਰ ਧਰਮ ਅਸਲ ਵਿੱਚ ਉਹ ਹੈ ਜਿਹੜਾ ਕਮਾਇਆ ਜਾਵੇ। ਜਿਸ ਦਿਨ ਸਾਡੇ ਘਰਾਂ ਵਿੱਚ ਸਹਿਜ ਪਾਠ ਦਾ ਪ੍ਰਵਾਹ ਚੱਲ ਗਿਆ ਨਾ, ਗੁਰੂ ਕੀ ਬਾਣੀ ਨੂੰ ਪੜ੍ਹਨ ਦਾ ਵਿਚਾਰਨ ਦਾ ਸਾਨੂੰ ਮੌਕਾ ਮਿਲਿਆ, ਅਤੇ ਬਹੁਤ ਸਾਰੀ ਮਨਮਤ ਸਾਡੇ ਘਰਾਂ ਵਿੱਚੋਂ ਆਪਣੇ ਆਪ ਹੀ ਦੂਰ ਹੋ ਜਾਣੀ, ਫਿਰ ਸਾਨੂੰ ਸਮਝ ਆ ਜਾਣੀ ਹੈ ਕਿ ਨਾ ਤਾਂ ਸਿੱਖ ਨੇ ਵਰਤ ਰੱਖਣੇ ਨੇ, ਨਾ ਸ਼ਰਾਧ ਕਰਨੇ ਨੇ, ਨਾ ਨਸ਼ੇ ਪੀਣੇ ਨੇ। ਇਹ ਤਾਂ ਐਵੇਂ ਆਪਾਂ ਮਨਮਤ ਕਰੀ ਜਾਂਦੇ ਹਾਂ, ਕਿਉਂਕਿ ਗੁਰਬਾਣੀ ਸਾਡਾ ਗੁਰੂ ਹੈ ਅਤੇ ਗੁਰੂ ਕੀ ਬਾਣੀ ਵਿੱਚ ਇਹਨਾਂ ਸਾਰੇ ਕਰਮ ਕਾਂਡਾਂ ਦਾ ਖੰਡਨ ਕੀਤਾ ਗਿਆ ਹੈ। ਹੁਣ ਗੁਰਦੇਵ ਦੀ ਬਾਣੀ ਜਦੋਂ ਪੜ੍ਹੀਏ ਅਤੇ 15 ਭਗਤਾਂ ਵਿੱਚੋਂ ਭਗਤ ਬੇਣੀ ਜੀ, ਉਹਨਾਂ ਦਾ ਮੈਂ ਇੱਕ ਸ਼ਬਦ ਪੜ੍ਹ ਰਿਹਾ ਸਾਂ। ਉਹਨਾਂ ਨੇ ਮਨੁੱਖ ਨੂੰ, ਜੀਵ ਨੂੰ ਸੰਬੋਧਨ ਕਰਕੇ ਕਿਹਾ, ਰੇ ਨਰ ਗਰਭ ਕੁੰਡਲ ਜਬ ਆਸ਼ਿਤ, ਉਰਦ ਧਿਆਨ ਲਿਵ ਲਾਗਾ। ਕਿਉਂਕਿ ਸਾਰੇ ਹੀ ਪ੍ਰਭੂ ਭਗਤ ਜਿੱਥੇ ਇਸ ਗੱਲ ਨਾਲ ਸਹਿਮਤ ਨੇ ਕਿ ਮਨੁੱਖ ਦਾ ਜੋ ਸਰੀਰ ਹੈ ਇਹਦੀ ਰਚਨਾ ਪਰਮਾਤਮਾ ਨੇ ਰਚੀ ਹੈ, ਉੱਥੇ ਅਗਲੀ ਗੱਲ ਕਿ ਪੈਰ ਇਹਦੇ ਉੱਪਰ ਨੂੰ ਅਤੇ ਸਿਰ ਥੱਲੇ ਨੂੰ ਭਾਵੇਂ ਉਲਟਾ ਲਟਕਿਆ ਹੋਇਆ ਸੀ ਪਰ ਧਿਆਨ ਇਹਦਾ ਫਿਰ ਵੀ ਪਰਮਾਤਮਾ ਨਾਲ ਜੁੜਿਆ ਸੀ। ਗੁਰੂ ਅਰਜਨ ਦੇਵ ਜੀ ਵੀ ਅਰਦਾਸ ਕਰਦੇ ਨੇ ਨਾ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈਂ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਹੇ ਪ੍ਰਭੂ, ਜਿਵੇਂ ਮਾਤਾ ਦੇ ਉਧਰ ਵਿੱਚ ਆਪਣੇ ਸਿਮਰਨ ਦੀ ਦਾਤ ਦੇ ਕੇ ਆਪਣੀ ਲਿਵ ਜੋੜ ਕੇ ਸਾਨੂੰ ਉਸ ਮਹਾਂ ਅਗਨ ਤੋਂ ਤੁਸੀਂ ਬਚਾਇਆ ਜਿਹਦੀ ਚਰਚਾ ਅੱਜ ਦੇ ਸ਼ਬਦ ਵਿੱਚ ਹੈ, ਕਿਰਪਾ ਕਰੋ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਫਰਕ ਇੰਨਾ ਕਿ ਉੱਥੇ ਤੁਸੀਂ ਮਹਾਂ ਅਗਨ ਦੇ ਵਿੱਚ ਆਪਣੀ ਲਿਵ ਜੋੜ ਕੇ ਜੀਵ ਨੂੰ ਆਪ ਬਚਾਉਂਦੇ ਹੋ, ਪਰ ਜਦੋਂ ਜਨਮ ਦੇ ਕੇ ਸੰਸਾਰ ਵਿੱਚ ਭੇਜਦੇ ਹੋ ਅਤੇ ਫਿਰ ਵੇਖਣਾ ਚਾਹੁੰਦੇ ਹੋ ਕਿ ਕਿੰਨਾ ਕੁ ਸੂਰਮਾ ਹੈ, ਭਲਾ ਇਹ ਦੁਨੀਆਂ ਦੇ ਵਿਕਾਰਾਂ ਤੋਂ, ਦੁਨੀਆਂ ਦੀਆਂ ਬੁਰਾਈਆਂ ਤੋਂ, ਦੁਨੀਆਂ ਦੀ ਮੋਹ ਮਾਇਆ ਤੋਂ ਬਚਦਾ ਹੈ ਕਿ ਨਹੀਂ ਬਚਦਾ। ਪਰ ਅਰਦਾਸ ਹੈ ਕਿ ਜਿਵੇਂ ਲਿਵ ਉੱਥੇ ਜੁੜੀ ਸੀ ਇਵੇਂ ਇੱਥੇ ਵੀ ਜੋੜ ਲਵੋ, ਫਿਰ ਤਾਂ ਇਹਦੇ ਤੋਂ ਭੱਜਣ ਦੀ ਲੋੜ ਨਹੀਂ। ਕਹਿ ਨਾਨਕ ਗੁਰ ਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਫਿਰ ਤਾਂ ਇਹ ਪ੍ਰਭੂ ਇਸ ਵਿਕਾਰਾਂਮਈ, ਇਸ ਪਦਾਰਥਮਈ, ਇਸ ਮਾਇਆ ਰੂਪੀ ਜਗਤ ਵਿੱਚ ਰਹਿੰਦੇ ਹੋਏ ਤੈਨੂੰ ਅਸੀਂ ਪਾ ਲਵਾਂਗੇ ਜਦੋਂ ਸਾਡੀ ਲਿਵ ਜੁੜ ਗਈ। ਗੱਲ ਵਿਕਾਰਾਂ ਦੀ, ਗੱਲ ਪਦਾਰਥਾਂ ਦੀ, ਗੱਲ ਮਾਇਆ ਦੀ ਨਹੀਂ, ਗੱਲ ਤਾਂ ਧਿਆਨ ਦੀ ਹੈ, ਗੱਲ ਤਾਂ ਲਿਵ ਦੀ ਹੈ। ਕਿਉਂਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਜਦੋਂ ਜਨਮ ਲੈ ਕੇ ਸੰਸਾਰ 'ਤੇ ਆਏ ਤਾਂ ਸਭ ਤੋਂ ਪਹਿਲਾਂ ਮਨੁੱਖ ਦੀ ਲਿਵ ਟੁੱਟੀ। ਭਾਈ ਗੁਰਦਾਸ ਜੀ ਕਹਿੰਦੇ ਜਦੋਂ ਬੱਚਾ ਰੋਂਦਾ ਹੈ ਨਾ ਤਾਂ ਹੱਸ ਹੱਸ ਕੇ ਖੁਸ਼ੀਆਂ ਨਾ ਮਨਾਇਆ ਕਰੋ, ਵਾਜੇ ਨਾ ਵਜਾਇਆ ਕਰੋ, ਵਧਾਈਆਂ ਨਾ ਦਿਆ ਕਰੋ ਕਿ ਬੱਚੇ ਦਾ ਜਨਮ ਹੋਇਆ, ਬੱਚਾ ਰੋ ਰਿਹਾ ਬਿਲਕੁਲ ਠੀਕ ਠਾਕ, ਉਦੋਂ ਸਗੋਂ ਚਿੰਤਤ ਹੋਇਆ ਕਰੋ ਵੀ ਇਹ ਇੱਕਦਮ ਰੋਣ ਕਿਉਂ ਲੱਗ ਪਿਆ, ਉਹਦੇ ਰੋਣ ਦਾ ਕਾਰਨ ਸਮਝੋ। ਅਤੇ ਜੇ ਬੱਚੇ ਨਾਲ ਤੁਹਾਡਾ ਪਿਆਰ ਹੈ ਤਾਂ ਉਹਦੇ ਰੋਣ ਦਾ ਕਾਰਨ ਸਮਝ ਕੇ ਉਹਦੀ ਟੁੱਟੀ ਹੋਈ ਲਿਵ ਨੂੰ ਫਿਰ ਪਰਮਾਤਮਾ ਨਾਲ ਜੋੜਨ ਵਾਸਤੇ ਯਤਨ ਕਰੋ। ਭਾਈ ਸਾਹਿਬ ਦੇ ਬਚਨ ਨੇ, ਰੋਵੈ ਰਤਨ ਗਵਾਇਕ ਹੈ, ਮਾਇਆ ਮੋਹ ਅੰਧੇਰ ਗੁਬਾਰਾ, ਉਹ ਰੋਵੈ ਦੁੱਖ ਆਪਣਾ, ਹੱਸ ਹੱਸ ਗਾਵੈ ਸਭ ਪਰਿਵਾਰਾ। ਪਰਿਵਾਰ ਨੱਚੀ ਜਾਂਦਾ, ਟੱਪੀ ਜਾਂਦਾ, ਵਾਜੇ ਵਜਾਈ ਜਾਂਦਾ, ਵਧਾਈਆਂ ਦੇਈ ਜਾਂਦਾ ਵੀ ਘਰ ਬੱਚਾ ਹੋਇਆ, ਬੱਚਾ ਰੋਣ ਲੱਗ ਪਿਆ, ਬੱਚਾ ਬੜਾ ਠੀਕ ਹੈ। ਪਰ ਭਾਈ ਸਾਹਿਬ ਕਹਿੰਦੇ ਉਹਦੇ ਰੋਣ ਦਾ ਕਾਰਨ ਤਾਂ ਬੁੱਝੋ, ਉਹ ਤਾਂ ਇਸ ਕਰਕੇ ਰੋ ਰਿਹਾ ਕਿ ਜਦੋਂ ਮਾਤਾ ਦੇ ਪੇਟ ਵਿੱਚ ਸਾਂ ਉਦੋਂ ਪਰਮਾਤਮਾ ਦਾ ਸਿਮਰਨ ਸੀ, ਉਦੋਂ ਪ੍ਰਭੂ ਦੀ ਯਾਦ ਸੀ, ਉਦੋਂ ਲਿਵ ਜੁੜੀ ਹੋਈ ਸੀ। ਬਹੁਤ ਕੀਮਤੀ ਰਤਨ ਮੇਰੇ ਕੋਲੋਂ ਗਵਾਚ ਗਏ ਨੇ, ਮੈਂ ਜਿੱਧਰ ਵੇਖਦਾ ਹਨੇਰਾ ਹੀ ਹਨੇਰਾ ਹੈ, ਉਹ ਇਸ ਕਰਕੇ ਰੋ ਰਿਹਾ। ਇਸੇ ਕਰਕੇ ਸਾਹਿਬ ਨੇ ਜਿਹੜੇ ਆਪਣੇ ਬੱਚਿਆਂ ਨੂੰ ਧਰਮ ਵਾਲੇ ਪਾਸੇ ਜੋੜਨ ਦੀ ਬਜਾਏ ਕੇਵਲ ਵਧਾਈਆਂ ਦੇਣ ਵਾਲੇ ਪਾਸੇ, ਵਾਜੇ ਵਜਾਉਣ ਵਾਲੇ ਪਾਸੇ ਤੁਰ ਪੈਂਦੇ ਨੇ, ਉਹਨਾਂ ਨੂੰ ਅਗਿਆਨੀ ਕਿਹਾ। ਜਨਮੈ ਕੋ ਵਾਜੇ ਵਾਧਾਏ, ਸੋਹਲੜੇ ਅਗਿਆਨੀ ਗਾਏ। ਸਾਹਿਬ ਕਹਿੰਦੇ ਤਾਂ ਅਗਿਆਨਤਾ ਦੇ ਵਸ ਕਰਮ ਨੇ, ਜੇ ਕਿਤੇ ਪਤਾ ਲੱਗ ਜਾਵੇ ਕਿ ਰੋਣ ਦਾ ਕਾਰਨ ਕੀ। ਭਗਤ ਬੇਣੀ ਜੀ ਦੇ ਬਚਨ, ਰੇ ਨਰ ਗਰਭ ਕੁੰਡਲ ਜਬ ਆਸ਼ਿਤ ਉਰਦ ਧਿਆਨ ਲਿਵ ਲਾਗਾ। ਕਿਉਂਕਿ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਸਮੁੱਚੀ ਬਾਣੀ ਦਾ ਇੱਕੋ ਹੀ ਭਾਵ ਹੈ। ਇਸ ਕਰਕੇ ਕਦੇ ਵੀ ਵੰਡੀਆਂ ਨਹੀਂ ਪਾਉਣੀਆਂ ਕਿ ਆਹ ਬਾਣੀ ਪੜ੍ਹਾਂਗੇ ਤਾਂ ਸੁੱਖ ਮਿਲੇਗਾ। ਕੋਈ ਵੀ ਬਾਣੀ ਪੜ੍ਹ ਲਵੋ, ਕੋਈ ਬਾਣੀ ਵੀ ਸਾਨੂੰ ਦੁੱਖ ਨਹੀਂ ਦੇਵੇਗੀ। ਇਸ ਕਰਕੇ ਗਰੀਬ ਨਿਵਾਜ ਨੇ ਕਿਰਪਾ ਕੀਤੀ ਵੀ ਜਪਜੀ ਸਾਹਿਬ ਪੜ੍ਹ ਲਵੋ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਆਨੰਦ ਸਾਹਿਬ ਪੜ੍ਹ ਲਵੋ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੁਖਮਣੀ ਸਾਹਿਬ ਪੜ੍ਹ ਲਵੋ, ਸੁਖਮਣੀ ਸੁੱਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਬਿਸਰਾਮ। ਜਿੰਨੀ ਵੀ ਬਾਣੀ ਹੈ ਸਾਰੀ ਆਤਮਕ ਸੁੱਖ ਪ੍ਰਦਾਨ ਕਰਦੀ ਹੈ, ਸਾਨੂੰ ਜੀਵਨ ਜਾਚ ਦੱਸਦੀ ਹੈ ਕਿ ਜੀਵਨ ਜਿਉਣ ਦਾ ਤਰੀਕਾ ਕੀ ਹੈ। ਇਸ ਕਰਕੇ ਗਰੀਬ ਨਿਵਾਜ ਜੀ ਨੇ ਕਿਰਪਾ ਕੀਤੀ, ਰੇ ਨਰ ਗਰਭ ਕੁੰਡਲ ਜਬ ਆਸਤ। ਹੁਣ ਕੁੰਡਲ ਦਾ ਅਰਥ ਕੀ, ਆਪਾਂ ਕੁੰਡੀ ਇਸ ਤਰ੍ਹਾਂ ਵੇਖਦੇ ਹਾਂ ਕਿ ਬੰਦਾ ਜਦੋਂ ਮਾਤਾ ਦੇ ਪੇਟ ਵਿੱਚ ਸੀ ਨਾ, ਇਹਦਾ ਸਿਰ ਥੱਲੇ ਨੂੰ ਅਤੇ ਪੈਰ ਉੱਪਰ ਨੂੰ, फिर भी एक कुंडल जिहा बनिया होया सी जिवें इन्हें गोडे अपने पेट नाल जोड़े होण, पुठा लटकिया पर एक कुंडल जिहा बनिया होया सी। ते भगत बेणी जी संबोधन करदे ने, रे नर गर्भ कुंडल जब आशत, हे मनुख जदों तू माता दे गर्भ रूपी कुंडल विच पाव कुंडल मार के जदों उत्थे टिकया होया सैं, उर्द ध्यान लिव लागा, उदों भावें तू पुठा भी लटकिया सैं पर फिर भी तेरा ध्यान जेड़ा वो परमात्मा दे नाल जुड़िया होया सी। जिवें पैरियां दे सरलेख हेठ सतगुरां ने सिक्ख्या दित्ती है कि पहले पैरे रैण कै वणजारिया मित्रा हुक्म भया गरबास, उर्द तप अंतर करे वणजारिया मित्रा खसम सेती अरदास, खसम सेती अरदास वखाणा उर्द ध्यान लिव लागा। अज दे शब्द विच इस गल दा जिक्र है कि उत्थे तू परमात्मा दा सिमरन कर रहा सी, प्रभु नाल तेरी लिव जुड़ी हुई सी। भगत बेणी जी सानू सुचेत करदे ने, रे नर गर्भ कुंडल जब आशत उर्द ध्यान लिव लागा, मृतक पिंड पाद मद ना कहिंदे उस मिट्टी दे गोले विच भाव माता दे उदर विच तैनू अपने इस शरीर की होंद का हंकार नहीं सी। मृतक पिंड पाद मद ना कहिंदे ना तैनू किसी पदवी का मद ना शरीर का मद कोई हंकार नहीं सी तैनू माता दे उदर विच जदों तू सै। रे नर गर्भ कुंडल जब आशत उर्द ध्यान लिव लागा, मृतक पिंड पाद मद ना एनस एक अग्ञान सो नागा, कहिंदे दिने रात तू एक नाल जुड़िया होया सी ते उत्थे अग्ञान सो नागा दा अर्थ है अग्ञानता दी अनहोंद सी। केड़ी अग्ञानता दी के जेड़ी इस जगत विच आ के असी हंकार विच मैं मेरी विच फस जाने आ, उत्थे बिल्कुल नागा सी अनहोंद सी अग्ञानता दी। तू ये अग्ञानता उत्थे नहीं सी प्रगट कर रहा कि मैं किसी गल दा हंकार करां। इस करके साहब सुचेत करदे ने भगत बेणी जी कि तू हुण ओ दिन चेते कर, ते दिन संभल संकट महा दुख, अब चित अदक पसारिया गर्भ छोड़ मृत मंडल आया, कहिंदे तौ नरहर मनो बिसारिया। जदों तू माता दा उधर छड़ के इस मृत मंडल विच आया ते तू परमात्मा नूं विसार दिता, फिर पछतावेंगा मूड़िया तू कवन कुमत भ्रम लागा, चेत राम नाही जमपुर जाएगा जन बिचरै अनुरादा। कहिंदे की अमोड़ हो के पशुआं दे वांग तू हंकारी हो के विचर रहा, उहनूं चेते कर जिन्ने तेरी रचना रची है, जिन कीता माटी ते रतन गर्भ मैं राख्या जिन कर जतन, जिन दीनी शोभा वड्याई जिस प्रसाद नवै निध पाई, जिन कीता बेसुरत ते सुरता जिन कीता मूड़ ते बगता। कहिंदे एडे वड्डे उहदे पारोपकार ते तू उहनूं चेते करिया कर, जे चेते ना करेगा ते तू अकिरत घण बन जाएगा परमात्मा दे पारोपकारां नूं अपनी जिंदगी विच्चों वसार के। धन गुरु अर्जन देव साहब जी इस श्लोक विच ते पौड़ी विच, क्योंकि इस वार दी ये दूसरी पौड़ी है ते पौड़ी तो पहला श्लोक भी पौड़ी दी व्याख्या कर रहा है, और बिल्कुल जेड़ी विचार आपने भूमिका विच आरंभ में सांझी कीती है उही विचार धन गुरु अर्जन साहब जी ने शब्द दे विच सानू बख्शिश कीते हन।
सतनाम श्री वाहे गुरु साहिब जी, सलोक रचंत जी रचना मात गर्भ अस्थापनं।
रचंत जी रचना, जीवां दी रचना परमात्मा रचदा है, इस करके साहब ने जदों उन्हूं वाह किया ना, आ जिहड़ा शब्द आपां वाहगुरु उचारण करदे हाँ इत्थे गुरु का अर्थ है परमात्मा, क्योंकि गुरु का अर्थ वड्डा भी है ते गुरु का अर्थ परमात्मा भी है। जदों आपां वाहगुरु शब्द कहिंदे दा अर्थ है कि हे परमात्मा ਤੂੰ ਵਾਹ, ਕਿਉਂਕਿ ਕਹੁ ਨਾਨਕ ਤਿਸ ਵਾਹ, ਉਹਨੂੰ ਵਾਹ ਕਹਿਣਾ ਵਾਹ ਵਾਹ ਤਿਸ ਕੋ ਜੇ ਵਾਟ ਦਿਖਾਵੈ, ਕਿਉਂਕਿ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸ਼ਾਬਾਸ਼, ਜਿਹਦਾ ਦਿੱਤਾ ਖਾਂਦੇ ਹਾਂ ਉਹਨੂੰ ਸ਼ਾਬਾਸ਼ ਕਹਿਣਾ, ਉਹਨੂੰ ਧੰਨ ਕਹਿਣਾ, ਉਹਨੂੰ ਵਾਹ ਕਹਿਣਾ। ਸਤਿਗੁਰੂ ਜੀ ਨੇ ਇੱਕ ਜਗ੍ਹਾ 'ਤੇ ਸ਼ਬਦ ਵਰਤਿਆ, ਵਾਹ ਖਸਮ ਤੂੰ ਵਾਹ ਜਿਨ ਰਚ ਰਚਨਾ ਹਮ ਕੀਏ, ਕਹਿੰਦੇ ਵਾਹ ਮੇਰੇ ਮਾਲਕਾ ਜਿਹਨੇ ਰਚਨਾ ਕਰਕੇ ਸਾਡਾ ਇਹ ਵਜੂਦ ਹੋਂਦ ਵਿੱਚ ਲਿਆਂਦਾ। ਵੇਖੋ ਜਦੋਂ ਵਾਹ ਵੀ ਕਹਿਣਾ ਨਾ, ਜਦੋਂ ਉਹਨੂੰ ਸਿਮਰਨਾ, ਉਹਦੀ ਵਾਹ ਵਾਹ ਕਰਨੀ ਹੈ, ਅਤੇ ਉਦੋਂ ਇਸ ਵਜੂਦ ਵੱਲ ਆਇਆ ਕਰੋ ਕਿ ਮਾਲਕਾ ਜੇ ਇਹੋ ਜਿਹਾ ਵਜੂਦ ਬਣਾਉਣਾ ਹੋਵੇ ਨਾ, ਤਾਂ ਕਦੇ ਕੋਈ ਬਣਾ ਸਕਦਾ ਭਾਵ ਨਹੀਂ ਬਣਾ ਸਕਦਾ, ਇਹ ਸਰੀਰ ਦਾ ਕੋਈ ਹੱਥ ਪੈਰ ਟੁੱਟ ਜਾਵੇ ਅਤੇ ਇਹਨੂੰ ਰਿਪੇਅਰ ਕਰਾਉਣ ਲੱਗਿਆਂ ਕਿੰਨਾ ਖਰਚਾ ਆਉਂਦਾ, ਕਿੰਨੇ ਖਤਰੇ ਨੇ, ਫਿਰ ਵੀ ਆਪਾਂ ਕਹਿੰਦੇ ਹਾਂ ਕਿ ਉਹੋ ਜਿਹਾ ਨਹੀਂ ਬਣਿਆ, ਇਸ ਕਰਕੇ ਤੈਨੂੰ ਵਾਹ ਵਾ, ਤੈਨੂੰ ਤਾਂ ਸਲਾਹੀਏ ਕਿ ਵਾਹ ਖਸਮ ਤੂੰ ਵਾਹ ਜਿਨ ਰਚ ਰਚਨਾ ਹਮ ਕੀਏ, ਜਿਹਨੇ ਰਚਨਾ ਰਚ ਕੇ ਸਾਡਾ ਵਜੂਦ ਬਣਾਇਆ, ਕੇਵਲ ਸਾਡਾ ਹੀ ਨਹੀਂ ਰਚੰਤ ਜੀ ਰਚਨਾ ਜਿੰਨੇ ਵੀ ਜੀਵ ਨੇ ਸਾਰਿਆਂ ਦੀ ਰਚਨਾ ਉਹਨੇ ਰਚੀ ਹੈ। ਮਾਤ ਗਰਭ ਅਸਥਾਪਨੰ, ਅਤੇ ਮਾਤਾ ਦੇ ਗਰਭ ਵਿੱਚ, ਮਾਤਾ ਦੇ ਉਦਰ ਵਿੱਚ ਜੀਵ ਨੂੰ ਸਥਾਪਿਤ ਕੀਤਾ ਹੈ, ਜੀਵ ਨੂੰ ਟਿਕਾਇਆ ਹੈ, ਔਰ ਇਹਦੀ ਘਾੜਤ ਘੜੀ ਹੈ, ਇਹਨੂੰ ਸਾਜ ਕੇ, ਇਹਨੂੰ ਸਵਾਰ ਕੇ, ਇਹਨੂੰ ਐਸੇ ਢੰਗ ਦੇ ਨਾਲ ਸ਼ਿੰਗਾਰਿਆ। ਅੱਗੇ ਸਤਿਗੁਰੂ ਜੀ ਜ਼ਿਕਰ ਕਰ ਰਹੇ ਹਨ,
ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾਸਨੰ।
ਇਹ ਨਾਨਕ ਜੀਵ ਉੱਥੇ ਸਵਾਸ ਸਵਾਸ ਮਾਲਕ ਨੂੰ ਸਿਮਰ ਰਿਹਾ ਸੀ, ਇਸ ਕਰਕੇ ਮਾਤਾ ਦੇ ਉਧਰ ਵਾਲੀ ਜਿਹੜੀ ਮਹਾਂ ਅਗਨ ਹੈ, ਆਹ ਦੁਨੀਆਂ ਵਿੱਚ ਜਿੰਨੀਆਂ ਅੱਗਾਂ ਨੇ ਨਾ, ਚਾਹੇ ਉਹ ਬੜਵਾ ਅਗਨ ਹੈ ਜਿਹੜੀ ਸਮੁੰਦਰ ਦੇ ਵਿੱਚ ਲੱਗਦੀ ਹੈ, ਚਾਹੇ ਉਹ ਦਾਵਾ ਅਗਨ ਹੈ ਜਿਹੜੀ ਦੋ ਦਰਖਤ ਟਕਰਾਉਣ ਆਪਸ ਵਿੱਚ ਰਗੜਨ ਅਤੇ ਫਿਰ ਪੈਦਾ ਹੁੰਦੀ ਹੈ, ਚਾਹੇ ਪ੍ਰਤੱਖ ਅਗਨੀ ਹੈ ਜਿਹੜੀ ਆਪਾਂ ਘਰਾਂ ਵਿੱਚ ਚੁੱਲ੍ਹੇ ਵਿੱਚ ਬਾਲਦੇ ਹਾਂ, ਇੱਕ ਅਗਨੀ ਸਾਡੇ ਮੇਦੇ ਅੰਦਰ ਵੀ ਹੈ, ਡਾਕਟਰਾਂ ਦੇ ਮੁਤਾਬਕ ਜਿਹੜੀ ਸਾਡੇ ਭੋਜਨ ਨੂੰ ਪਚਾਉਣ ਵਿੱਚ ਸਹਾਈ ਹੁੰਦੀ ਹੈ। ਇਸੇ ਤਰ੍ਹਾਂ ਜਿੰਨੀਆਂ ਵੀ ਅੱਗਾਂ ਨੇ, ਸਭ ਤੋਂ ਵੱਡੀ ਅੱਗ ਮਹਾਂ ਅਗਨ ਮਾਤਾ ਦੇ ਪੇਟ ਵਾਲੀ ਅੱਗ ਨੂੰ ਕਿਹਾ ਗਿਆ, ਜਿੱਥੇ ਮਨੁੱਖ ਦਾ ਸਰੀਰ ਰੂਪੀ ਭਾਂਡਾ ਪੱਕਦਾ। ਵੇਖੋ ਲਗਨ ਦੇਤ ਨੈ ਸੇਕ, ਇਹਦਾ ਸਰੀਰ ਰੂਪੀ ਭਾਂਡਾ ਪੱਕਦਾ ਤਾਂ ਹੈ ਪਰ ਇਹ ਜੀਵ ਸੜਦਾ ਨਹੀਂ। ਸੜਦਾ ਕਿਉਂ ਨਹੀਂ? ਕਿਉਂਕਿ ਸਾਸ ਸਾਸ ਸਿਮਰੰਤ ਨਾਨਕ, ਉੱਥੇ ਇਹ ਨਾਨਕ ਇਹ ਸਵਾਸ ਸਵਾਸ ਮਾਲਕ ਨੂੰ ਸਿਮਰ ਰਿਹਾ ਸੀ। ਮਹਾਂ ਅਗਨ ਨਾ ਬਿਨਾਸਨੰਗ, ਉਹ ਜਿਹੜੀ ਮਹਾਂ ਅਗਨੀ ਸੀ ਉਹ ਇਹਦਾ ਵਿਨਾਸ਼ ਨਹੀਂ ਸੀ ਕਰਦੀ, ਬਲਕਿ ਇਹਦੀ ਰਚਨਾ ਉੱਥੇ ਰਚੀ ਜਾ ਰਹੀ ਸੀ, ਉਹ ਸਹਾਈ ਹੋ ਰਹੀ ਸੀ। ਇਹਦੀ ਜਿਹੜੀ ਬਨਾਵਟ ਪਰਮਾਤਮਾ ਤਿਆਰ ਕਰ ਰਿਹਾ ਸੀ ਇਹਨੂੰ ਬਣਾਉਣ ਦੇ ਵਿੱਚ,
ਮੁਖ ਤਲੈ ਪੈਰ ਉਪਰੇ ਵਸੰਦੋ ਕੋਥੜੈ ਥਾਏ।
ਮੁਖ ਤਲੈ ਦਾ ਅਰਥ ਹੈ ਤੇਰਾ ਮੂੰਹ ਥੱਲੇ ਨੂੰ ਸੀ, ਪੈਰ ਉਪਰੇ, ਪੈਰ ਤੇਰੇ ਉੱਪਰ ਨੂੰ ਸਨ। ਵਸੰਦੋ ਕੋਥੜੈ ਥਾਏ, ਬੜੇ ਕੋਝੇ ਥਾਂ, ਬੜੇ ਭੈੜੇ ਥਾਂ, ਬੜੇ ਇੰਝ ਕਹਿ ਲਈਏ ਕਿ ਮੈਲੇ ਕੁਚੈਲੇ ਥਾਂ ਵਿੱਚ ਤੂੰ ਰਹਿ ਰਿਹਾ ਸੈਂ। ਜੇ ਅੱਜ ਕਿਤੇ ਮਨੁੱਖ ਨੂੰ ਕਹੀਏ ਕਿ ਉਹੋ ਜਿਹੀ ਅਵਸਥਾ ਵਿੱਚ ਤੂੰ ਇੱਕ ਦਿਨ ਕਾਟੇ ਕੱਟੇਗਾ, ਸਾਹਿਬ ਕਹਿੰਦੇ ਵੇਖ ਕਿੰਨਾ ਵਿਖਮ, ਕਿੰਨਾ ਭਿਆਨਕ ਉਹ ਥਾਂ ਜਿੱਥੇ ਮੁੱਖ ਤਲੈ ਪੈਰ ਉੱਪਰੇ ਵਸੰਦੋ ਕੋਥੜੈ ਥਾਏ, ਬੜੇ ਕੋਝੇ ਥਾਂ ਤੇ, ਬੜੇ ਭੈੜੇ ਥਾਂ ਤੇ ਤੂੰ ਟਿਕਿਆ ਹੋਇਆ ਸੈਂ।
ਨਾਨਕ ਸੋ ਧਣੀ ਕਿਉਂ ਵਿਸਾਰਿਓ, ਉਦਰੈ ਜਿਸ ਦੈ ਨਾਏ।
ਨਾਨਕ ਉਹ ਪਰਮਾਤਮਾ ਤੂੰ ਕਿਉਂ ਵਿਸਾਰੇ, ਜਿਹਦਾ ਨਾਮ ਜਪ ਕੇ ਤੂੰ ਐਸੇ ਵਿਖਮ ਥਾਂ ਤੇ ਐਸੀ ਮਹਾਂ ਅਗਨ ਤੋਂ ਆਪਣੇ ਆਪ ਨੂੰ ਬਚਾਇਆ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਨੇ, ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੇ, ਉੱਥੈ ਤੇਰੀ ਰੱਖ ਅਗਨੀ ਉੱਧਰ ਮਾਹੇ। ਭਗਤ ਧੰਨਾ ਜੀ ਵੀ ਸਾਨੂੰ ਸਾਡੇ ਪਿਛੋਕੜ ਵੱਲ ਜਦੋਂ ਝਾਤ ਮਰਵਾਉਂਦੇ ਨੇ ਨਾ, कि कई बार मनुख समझदा कि जो कुछ मेरे कोल है ये शायद मेरी अपनी अकल का विषय, जे मैं उद्यम ना करता मेहनत ना करता तो जो कुछ अज मेरे कोल है शायद ना हुंदा। ये है तो सही पर असल विच नहीं। भगत अन्ना जी सुचेत करते ने कि जे सारा कुछ तेरे अपने जतना करके तेरे अपने उद्यम करके तो उदों तू किहड़ा उद्यम कर रहा सैं जदों माता दे उदर विच सैं, जिस तरह दियां तेरियां लोड़ां वो परमात्मा पूरियां कर रहा सी। जननी केरे उदर उदक मैं पिंड किया दस द्वारा, दे आहार अगन मैं राखै ऐसा खसम हमारा। गुरु अमरदास जी आनंद साहब की बाणी विच जदों 40 पौड़ियां राही सानू आनंद दा रहस दसदे ने कि ये 40 स्टैप ने 40 पौड़ियां ने, तू आनंद तक पहुँच जावेगा, पर कदों जदों ये चेते रखेगा कि एक दिन तू माता दे उदर विच सैं, ते वो बिखम समा चेते कर। माता के उदर मैं प्रतपाल करे सो क्यों मनो विसारी है, मनो क्यों विसारी है एवड दाता, जे अग्न मैं आहार पुचावे उसनों के पो ना सकी जिसनों अपनी लिव लावे, अपनी लिव आपे लाए गुरमुख सदा संभाली है। वो परमात्मा गुरु दे राही सदा उन्हों चेते करना चाहिए, कह नानक एवड दाता सो क्यों मनो विसारी है। एडा वड्डा वो दाता, एडा वड्डा प्रतपालक, ते उन्हों आपा भला क्यों अपनी जिंदगी विचों विसार ना करिए।
पौड़ी रगत बिंद कर निमिया अगन उदर मजार।
रक्त दा अर्थ है खून भाव माता दा रक्त, बिंद दा अर्थ है पिता दा बिंद, ते दोवां दे शमेल तो वेख तू निमिया भाव माता दे पेट विच उग्या। पानी मैला माटी गोरी इस माटी की पुत्री जोरी। साहब सानू सुचेत करते ने कि वेख तेरा वजूद होंद विच आया, रक्त बिंद कर निम्या अगन उदर मजार। माता दे उदर विच माता दे पेट विच जेड़ी अग है उदे विच वेख तू उग्या, भाव उदे विच तेरी जेड़ी होंद है वह कैम रही उत्थे तेरे जीवन दी। मानो शरीरक तौर पर परमात्मा ने घाड़त घड़ी ते तेरे अंदर अपनी जोत नू टिकाया, तेरे अंदर प्राण टिकाए, तेरे अंदर सवाह चला के तेनू जीवन दान दिता।
उरद मुख कुचील बिकल नरक घोर गुवार।
उरद मुख तेरा मूँह उल्टा सी, फिर की होया कुचील बिकल बड़े मैले कुचैले बड़े भयानक डराने थां ते तू टिकया होया सैं। उर्द मुख कुचील बिकल नरक घोर गुबार। एक किस्म दा कहिए कि जिवें लोकां ने ये कल्पित कीता होया भी नरक इहो जिहा हुंदा है, कहिंदे जदों तू माता दे उदर विच पुट्ठा लटकिया होया सैं ना एक नरकमई अवस्था सी। इस करके भगत कबीर जी अरदास करदे ने एक दुख राम राय काटो मेरा अगन दहै अर गर्भ बसेरा। ये मालक जी आ मेरा दुख काट दिओ जम्मण ते मरण वाला। आ दो अग्गां विच बार बार सड़ना पैंदा, एक मरण तो बाद जदों लोकी संस्कार करदे ने वह अग्नी, ते एक जन्म लैण वेले माता दे पेट वाली अग। एक दुख राम राय काटो मेरा अगन दहै अर गर्भ बसेरा, क्योंकि इत्थे तां बड़ी नरकमई अवस्था है। उर्द मुख कुचील बिकल नरक घोर गुबार, जिथे बड़ा घोर गुबार हनेरा ही हनेरा, बड़ी दुखदाई नरकमई अवस्था सी।
हर सिमरत तू ना जले मन तन उरतार।
हरी नू सिमर के तू उत्थे नहीं सी सड़ रहा, क्योंकि अग तो साड़ी है पर वेख तेनू अग नहीं सी साड़ रही। हर सिमरत तू ना जलें, इत्थे सतगुरां ने किसे अनपुरख नू संबोधन नहीं कीता। उत्तम पुरख जिवें मध्यम पुरख नू संबोधन कर रहा होवे, अनपुरख दी गल नहीं। इत्थे तां कहा जा रहा है कि हर सिमरत तू ना जलें, ਕਿਸੇ ਹੋਰ ਦੀ ਗੱਲ ਨਹੀਂ ਕਿ ਹਰੀ ਨੂੰ ਸਿਮਰ ਕੇ ਤੂੰ ਨਹੀਂ ਸੜਿਆ। ਇਸ ਕਰਕੇ ਮਨ ਤਨ ਉਰ ਧਾਰ, ਹੁਣ ਵੀ ਆਪਣੇ ਸਰੀਰ ਕਰਕੇ ਮਨ ਕਰਕੇ ਸਦਾ ਉਹਨੂੰ ਸਿਮਰਦਾ ਰਹੋ।
ਵੇਖਮ ਥਾਨੋ ਜਿਨ ਰੱਖਿਆ ਤਿਸ ਤਿਲ ਨਾ ਵਿਸਾਰ।
ਐਸੇ ਵਿਖਮ ਡਰਾਉਣੇ ਥਾਂ 'ਤੇ ਜਿਹਨੇ ਤੇਰੀ ਰੱਖਿਆ ਕੀਤੀ ਹੈ ਨਾ, ਉਹਨੂੰ ਇੱਕ ਤਿਲਾਂ ਜਿੰਨਾ ਸਮਾਂ ਵੀ ਕਦੇ ਵਿਸਾਰਨਾ ਨਾ ਕਰ।
ਪ੍ਰਭ ਬਿਸਰਤ ਸੁਖ ਕਦੇ ਨਾਹੀ ਜਸ ਹੈ ਜਨਮ ਹਾਰ।
ਇੱਕ ਕੀਤਾ ਰੱਖੀ ਕਿ ਐਸਾ ਪ੍ਰਭੂ ਜਿਹੜਾ ਹਰ ਥਾਂ 'ਤੇ ਤੇਰੀ ਰੱਖਿਆ ਕਰਦਾ, ਰੋਗਨ ਅਤੇ ਅਰ ਸੋਗਨ ਅਤੇ ਜਲ ਜੋਗਨ ਅਤੇ ਬਹੁ ਭਾਂਤ ਬਚਾਵੈ। ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨ ਲਾਗਨ ਪਾਵੈ। ਉਹ ਪ੍ਰਭੂ ਜਿਹੜਾ ਹਰ ਥਾਂ 'ਤੇ ਤੇਰੀ ਰੱਖਿਆ ਕਰਦਾ, ਸਾਹਿਬ ਕਹਿੰਦੇ ਨੇ ਔਰ ਕੀ ਬਾਤ ਕਹਾਂ ਕਹਿ ਤੋ ਸੋ, ਹੋਰ ਕੀ ਗੱਲ ਕਰੀਏ ਸੋ ਪੇਟ ਹੀ ਕੇ ਪੱਟ ਬੀਚ ਬਚਾਵੈ। ਕਹਿੰਦੇ ਉਹਦੇ ਹੋਰ ਪਰ ਉਪਕਾਰ ਤਾਂ ਇੱਕ ਪਾਸੇ ਰਹੇ, ਉਹ ਤਾਂ ਮਾਤਾ ਦੇ ਪੇਟ ਵਿੱਚ ਗਰਭ ਰੂਪੀ ਪੜਦੇ ਵਿੱਚ ਵੀ ਵੇਖ ਤੈਨੂੰ ਬਚਾਉਣ ਵਾਲਾ। ਸੋ ਪੇਟ ਹੀ ਕੇ ਪੱਟ, ਪੱਟ ਦਾ ਅਰਥ ਹੈ ਪੜਦਾ, ਸੋ ਪੇਟ ਹੀ ਕੇ ਪੱਟ ਬੀਚ ਬਚਾਵੈ। ਜਿਹੜਾ ਤੈਨੂੰ ਮਾਤਾ ਦੇ ਪੇਟ ਵਿੱਚ ਬਚਾ ਰਿਹਾ ਹੈ ਉਹਨੂੰ ਚੇਤੇ ਕਰੀ, ਕਿਉਂਕਿ ਪ੍ਰਭ ਬਿਸਰਤ ਸੁੱਖ ਕਦੇ ਨਾਹੇ। ਜੇ ਐਸੇ ਪ੍ਰਭੂ ਨੂੰ ਵਿਸਾਰ ਦੇਵੇਂਗਾ ਤੂੰ ਕਦੇ ਸੁਖੀ ਨਹੀਂ ਹੋਵੇਂਗਾ। ਜਸ ਹੈ ਜਨਮ ਹਾਰ, ਆ ਜੀਵਨ ਆ ਜਨਮ ਜਿਹੜਾ ਤੂੰ ਹਾਰ ਕੇ ਚੱਲਿਆ ਜਾਵੇਂਗਾ। ਰੋਜ਼ ਅਰਦਾਸ ਕਰਿਆ ਕਰ ਮਾਲਕ ਦੇ ਅੱਗੇ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਏਹੋ, ਨਾਨਕ ਚਾਓ ਏਹੋ। ਸਾਡੀ ਜ਼ਿੰਦਗੀ ਦਾ ਵੀ ਇਹ ਚਾਅ ਬਣ ਜਾਵੇ, ਸਾਨੂੰ ਸਮਝ ਆ ਜਾਵੇ ਕਿ ਉਹਨੂੰ ਵਿਸਾਰਿਆਂ ਦੁਖੀ ਦੁੱਖ ਨੇ ਹਰ ਬਿਸਰਤ ਸਦਾ ਖੁਆਰੀ। ਜਿਸਨੂੰ ਬਿਸਰੈ ਮੇਰਾ ਰਾਮ ਸੁਨੇਹੀ, ਕਿਸ ਲਾਖ ਬੇਦਨ ਜਨ ਆਈ। ਇੱਕ ਤਿਲ ਪਿਆਰਾ ਵਿਸਰੈ, ਰੋਗ ਵੱਡਾ ਮਨ ਮਾਹੇ। ਇੱਕ ਘੜੀ ਨਾ ਮਿਲਤੇ ਤਾਂ ਕਲ ਯੁੱਗ ਹੋਤਾ, ਹੁਣ ਕਦ ਮਿਲੀਐ ਪ੍ਰੇ ਤੁਧ ਭਗਵੰਤਾ। ਮੋਹੇ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ। ਇਹੋ ਜਿਹੀ ਅਵਸਥਾ ਬਣ ਜਾਂਦੀ, ਸਾਹਿਬ ਕਹਿੰਦੇ ਉਹਨੂੰ ਵਿਸਾਰਿਆਂ ਕਦੇ ਤੈਨੂੰ ਆਪਣੀ ਜ਼ਿੰਦਗੀ ਵਿੱਚ ਸੁੱਖ ਨਹੀਂ ਮਿਲੇਗਾ। ਸਤਿਗੁਰੂ ਕਿਰਪਾ ਕਰਨ, ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਕੋਟਾਨਕੋਟ ਸ਼ੁਕਰ ਅਕਾਲ ਪੁਰਖ ਵਾਹਿਗੁਰੂ ਜੀ ਦਾ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਪਾਵਨ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਤੋਂ ਆਪ ਜੀ ਨੇ ਖਿਮਾ ਕਰ ਦੇਣਾ। ਆਓ ਅਖੀਰਲੀਆਂ ਪੰਗਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰਕੇ ਆਪਾਂ ਸ਼ਬਦ ਦੀ ਵਿਚਾਰ ਦੀ ਜੋ ਹੈ ਉਹ ਸਮਾਪਤੀ ਕਰੀਏ। ਆਉਣ ਵਾਲੇ ਦਿਨਾਂ ਵਿੱਚ 19 ਤਰੀਕ ਨੂੰ ਇੱਕ ਹੋਰ ਹਾਜ਼ਰੀ ਹੈ, ਫਿਰ ਆਪ ਸੰਗਤਾਂ ਦੇ ਦਰਸ਼ਨ ਕਰਾਂਗੇ ਗੁਰ ਸ਼ਬਦ ਵਿਚਾਰ ਰਾਹੀਂ। ਆਓ ਰਲ ਮਿਲ ਕੇ ਅਖੀਰਲੀਆਂ ਪੰਗਤੀਆਂ ਦਾ ਪਾਠ ਸਰਵਣ ਕਰੀਏ।
ਵੇਖਮ ਥਾਨੋ ਜਿਨ ਰੱਖਿਆ ਤਿਸ ਤਿਲ ਨਾ ਵਿਸਾਰ। ਪ੍ਰਭ ਬਿਸਰਤ ਸੁਖ ਕਦੇ ਨਾਹੀ ਜਸ ਹੈ ਜਨਮ ਹਾਰ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।